ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਹੜ੍ਹਾਂ ਸੰਬੰਧੀ ਵੀ ਗੱਲ ਅੱਗੇ ਚੱਲ ਕੇ ਤੁਹਾਡੇ ਤੋਂ ਹੋਰ ਜਾਣਕਾਰੀ ਲੇਟੈਸਟ ਅਪਡੇਟ ਹਾਸਲ ਕਰਾਂਗੇ, ਪਰ ਪਹਿਲਾਂ ਗੱਲ ਅੱਜ ਪਠਾਨ ਮਾਜਰਾ ਵਾਲੇ ਮਾਮਲੇ ਤੋਂ ਸ਼ੁਰੂ ਕਰਦੇ ਹਾਂ। MLA ਪਠਾਨ ਮਾਜਰਾ ਦੇ ਕੇਸ ਦੇ ਵਿੱਚ ਕੀ ਅਪਡੇਟ ਹੈ ਜੀ? ਕੀ ਕੁਝ ਚੱਲਿਆ, ਕੀ ਕੁਝ ਹੋਇਆ ਅਤੇ ਹੁਣ ਕੀ ਹੋ ਰਿਹਾ ਹੈ?
ਹਰਮੀਤ ਸਿੰਘ ਪਠਾਨ ਮਾਜਰਾ ਹੋਰੀ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤੇ ਵਿਧਾਇਕ ਹੋਣ ਦੇ ਨਾਲ ਨਾਲ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਦੇ ਰਿਸ਼ਤੇ 'ਚੋਂ ਫੁੱਫੜ ਵੀ ਲੱਗਦੇ ਨੇ
ਜੀ।
ਉਸ ਨਾਤੇ ਉਹਨਾਂ ਦੀ ਸਰਕਾਰ 'ਤੇ ਪਕੜ ਵੀ ਚੰਗੀ ਸੀ। ਮੰਨਿਆ ਜਾਂਦਾ ਸੀਗਾ ਕਿ ਕਈ MLA ਮੰਤਰੀ ਤੱਕ ਵੀ ਉਹਨਾਂ ਤੋਂ ਕਹਿ ਕੇ ਆਪਣੇ ਕੰਮ ਕਰਵਾ ਲੈਂਦੇ ਸੀ ਅਤੇ ਇਸ ਲਈ ਮਤਲਬ ਕਿ ਉਹਨਾਂ ਦੀ ਚੰਗੀ ਪਹੁੰਚ ਅਪਰੋਚ ਮੰਨੀ ਜਾਂਦੀ ਸੀ। ਅਚਾਨਕ ਉਹਨਾਂ ਨੇ ਰੁੱਖ ਬਦਲਿਆ ਪਿਛਲੇ ਦਿਨਾਂ 'ਚ ਇਸ ਹੜ੍ਹਾਂ ਦੇ ਦਿਨਾਂ ਦੇ ਦਰਮਿਆਨ ਹੀ ਕਿ ਉਹ ਇੱਕ ਅਫਸਰ ਨੂੰ ਨਿਸ਼ਾਨਾ ਬਣਾਉਣ ਲੱਗ ਪਏ, ਫਿਰ ਦਿੱਲੀ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਲੱਗ ਪਏ, ਫਿਰ ਇਹ ਕਹਿਣ ਲੱਗ ਪਏ ਕਿ ਵੀ ਇਹਨਾਂ ਦਾ ਅਬਦਾਲੀ ਨੇ ਨਹੀਂ ਲੁੱਟਿਆ ਜਿਹਨਾਂ ਦਿੱਲੀ ਵਾਲੇ ਲੁੱਟ ਕੇ ਲੈ ਗਏ ਪੰਜਾਬ ਨੂੰ। ਅਚਾਨਕ ਬਦਲੇ ਰੁੱਖ ਤੇ ਹੈਰਾਨੀ ਵੀ ਹੋ ਰਹੀ ਸੀ ਪੰਜਾਬ ਦੇ ਲੋਕਾਂ ਨੂੰ ਤੇ ਇਹ ਵੀ ਸਿਆਸੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਇਹਦੇ ਪਿੱਛੇ ਹੈ ਕੀ। ਫਿਰ ਅਚਾਨਕ ਮਾਮਲਾ ਆ ਗਿਆ ਜੀ ਕਿ ਉਹਨਾਂ 'ਤੇ ਪਰਚਾ ਹੋ ਗਿਆ
ਜੀ।
ਪਹਿਲਾਂ ਉਹਨਾਂ ਦੀ ਸਿਕਿਉਰਿਟੀ ਹਟਾਈ ਗਈ, ਉਹਨਾਂ ਦੇ ਚਿਹਰੇ 'ਤੇ ਅਫਸਰ ਬਦਲੇ ਗਏ, ਫਿਰ ਉਹਨਾਂ 'ਤੇ ਪਰਚੇ ਦੀ ਗੱਲ ਆ ਗਈ। ਹੁਣ ਜੇ ਸ਼ਿਕਾਇਤ ਮੰਨੀ ਹੈ ਤਾਂ ਸ਼ਿਕਾਇਤ ਕਹਿੰਦੇ ਜੀ ਪਹਿਲਾਂ ਤੋਂ ਆਈ ਹੈ, ਉਹ ਤੋਂ ਬਾਅਦ ਪਠਾਨ ਮਾਜਰੇ ਨੇ ਬੋਲਣਾ ਸ਼ੁਰੂ ਕੀਤਾ। ਇਹਦਾ ਮਤਲਬ ਪਠਾਨ ਮਾਜਰਾ ਨੂੰ ਕੀ ਅੰਦਾਜ਼ਾ ਲੱਗ ਗਿਆ ਸੀਗਾ ਕਿ ਇਹ ਸ਼ਿਕਾਇਤ ਦੇ ਆਧਾਰ 'ਤੇ ਮੇਰੇ 'ਤੇ ਐਕਸ਼ਨ ਹੋਣ ਵਾਲਾ। ਇਸ ਲਈ ਉਹਨਾਂ ਨੇ ਆਪਣੀ ਸਰਕਾਰ ਨਿਸ਼ਾਨੇ 'ਤੇ ਲੈਂਦੇ ਆ, ਲੋਕਾਂ ਦੀ ਸਿਮਤੀ ਬਟੋਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਵੀ ਮੈਂ ਤਾਂ ਲੋਕ ਪੱਖੀ ਗੱਲ ਕਰਦਾ ਸੀ ਤਾਂ ਮੇਰੇ 'ਤੇ ਕਾਰਵਾਈ ਹੈ, ਜਾਂ ਅਜਿਹਾ ਤਰੀਕਾ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਵੀ ਇਹ ਸਾਡੇ ਖਿਲਾਫ਼ ਬਾਗੀ ਹੋਣ ਜਾ ਰਿਹਾ ਹੈ ਉਹਦੀ ਗਤੀਵਿਧੀਆਂ ਤੋਂ, ਇਸ ਲਈ ਉਹ ਸ਼ਿਕਾਇਤ ਕਰਾਈ ਗਈ ਅਤੇ ਫਿਰ ਉਹ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ
ਜੀ।
ਹੁਣ ਇਹ ਦੋ ਪਹਿਲੂਆਂ ਦੇ ਦਰਮਿਆਨ ਹੀ ਪੁਲਿਸ ਉਹ ਕਹਿੰਦੇ ਜੀ ਗ੍ਰਿਫ਼ਤਾਰ ਕਰਨ ਗਈ ਸੀ ਉਹਨਾਂ ਦੇ ਸਾਧੂ ਆ ਸ਼ਾਇਦ ਉੱਥੇ ਜਿਹੜਾ ਸਾਬਕਾ ਸਰਪੰਚ ਵੀ ਹੈ ਕਰਨਾਲ ਦੇ ਵਿੱਚ ਪਿੰਡ 'ਚ, ਕਿ ਉੱਥੇ ਜੀ ਕਹਿੰਦੇ ਸਵੇਰੇ 4-5 ਵਜੇ ਛਾਪਾ ਮਾਰ ਲਿਆ ਅਤੇ ਜੀ ਚੱਕਣ ਲੱਗੇ ਸੀ, ਕਹਿੰਦੇ ਜੀ ਉਹਨਾਂ ਨੇ ਕਿਹਾ ਕਿ ਆਓ ਭਗਤ ਕੀਤੀ ਪੁਲਿਸ ਨੂੰ ਖਾਣਾ ਖੁਣਾ ਖਿਲਾਇਆ ਅਤੇ ਕਹਿੰਦੇ ਜੀ ਕਿ ਪੁਲਿਸ ਤਾਂ ਕਹਿੰਦੀ ਹੈ ਜੀ ਕਿ ਫਾਇਰਿੰਗ ਕਰਕੇ ਹੈ ਸਾਡੀ ਕਸਟਡੀ 'ਚੋਂ ਫਰਾਰ ਹੋ ਗਿਆ। ਉਹ ਕਹਿੰਦਾ ਭਰਾਵਾ ਤੁਹਾਡੀ ਕਸਟਡੀ 'ਚ ਤਾਂ ਮੈਂ ਆਇਆ ਹੀ ਨਹੀਂ, ਅੱਜ ਉਹਦੀ ਵੀਡੀਓ ਆ ਗਈ ਜੀ ਹੁਣ ਸਾਹਮਣੇ
ਜੀ।
ਕੱਲ੍ਹ ਤੱਕ ਇਹ ਖਦਸ਼ਾ ਪੈਦਾ ਹੋ ਗਿਆ ਸੀਗਾ ਵੀ ਕਿ ਕਿਤੇ ਪੁਲਿਸ ਦੇ ਕੋਲ ਤਾਂ ਨਹੀਂ ਹੈ, ਮਤਲਬ ਟੱਬਰ ਤਾਂ ਕਹਿੰਦਾ ਵੀ ਘਰੋਂ ਗਿਆ ਹੁਣ ਪੁਲਿਸ ਜਾਣੇ ਉਹਦਾ ਫੋਨ ਬੰਦ ਆ ਰਿਹਾ ਹੈ ਨਾ, ਅਤੇ ਪੁਲਿਸ ਵਾਲੇ ਕਹਿੰਦੇ ਜੀ ਸਾਡੇ ਕੋਲ ਫਰਾਰ ਹੋ ਗਿਆ ਗੋਲੀਆਂ ਚਲਾ ਕੇ। ਸੋ ਇਸ ਲਈ ਦੋਹਰੀ ਜਿਹੜੀ ਗੱਲ ਚੱਲੀ ਸੀ ਉਹਦੇ ਵਿੱਚ ਸਪਸ਼ਟਤਾ ਦੇ ਲਈ ਇੰਨੀ ਤਾਂ ਗੱਲ ਸਾਫ਼ ਹੋ ਗਈ ਕਿ ਭਾਈ ਪੁਲਿਸ ਕੋਲ ਤਾਂ ਨਹੀਂ ਹੈਗਾ ਉਹ
ਜੀ,
ਜੇ ਉਹਦੀ ਵੀਡੀਓ ਨੂੰ ਸੱਚ ਮੰਨਿਆ ਜਾਵੇ, ਜੇ ਹੁਣ ਉਹ ਵੀਡੀਓ ਵੀ ਪੁਲਿਸ ਨੇ ਜਾਰੀ ਕਰਾਈ ਹੈ ਤਾਂ ਭਾਈ ਪੁਲਿਸ ਜਾਣੇ, ਇੱਥੇ ਕੁਛ ਵੀ ਸੰਭਵ ਹੈ। ਪਰ ਅੱਜ ਉਹਨਾਂ ਦੀ ਬੋਡੀ ਲੈਂਗੁਏਜ ਉਹਦੇ ਲੱਗ ਰਹੇ ਸੀ ਕਿ ਉਹ ਆਪਣੇ ਪੱਧਰ 'ਤੇ ਇਹ ਵੀਡੀਓ ਪਾ ਰਹੇ ਨੇ ਹੈ ਨਾ, ਤਾਂ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਬਈ ਮੇਰਾ ਤਾਂ ਇਨਕਾਊਂਟਰ ਕਰ ਦੇਣਾ ਸੀ ਇਹਨਾਂ ਨੇ। ਕੌਣ ਕਰਨਾ ਚਾਹੁੰਦਾ MLA ਪਠਾਨ ਮਾਜਰੇ ਦਾ ਇਨਕਾਊਂਟਰ
ਜੀ?
ਸਵਾਲ ਇਹ ਕੀ ਸਿਰਫ ਇਸ ਲਈ ਕਿ ਉਹਦੇ 'ਤੇ ਇੱਕ ਕਾਰਵਾਈ ਚੱਲਦੀ ਹੈ, ਉਹਦੇ ਖਿਲਾਫ਼ ਇੱਕ ਸ਼ਿਕਾਇਤ ਆਈ ਹੈ, ਉਹ ਦੂਜੇ ਵਿਆਹ ਦਾ ਮਾਮਲਾ ਹੈ, ਉਹ ਬਿਨਾਂ ਦੱਸੇ ਕੀਤਾ ਜੀ ਚੋਰੀ ਹੈ ਜੀ, ਇਹ ਸਾਰੀ ਕਾਰਵਾਈ ਦੀ ਦੁਬਾਰਾ ਸ਼ਿਕਾਇਤ ਆ ਗਈ? ਇਹ ਉਹੀ ਔਰਤ ਹੈ ਜਿਹੜੀ ਪਹਿਲਾਂ ਪ੍ਰੈਸ ਕਾਨਫਰੰਸਾਂ ਕਰਕੇ ਰੋਂਦੀ ਰਹੀ ਹੈ ਅਤੇ ਜਦ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆਈ? ਅਚਾਨਕ ਹੁਣ ਕਿਉਂ, ਜਦੋਂ ਤੁਹਾਡੇ ਨਾਲ ਰਿਸ਼ਤੇ ਵਿਗੜ ਗਏ ਤਦ ਕਿਉਂ?
ਜੀ
ਇਹ ਸਵਾਲ ਹੈ। ਦੂਸਰੇ ਪਾਸੇ ਜੇ ਸਿਰਫ ਇਹੀ ਮਾਮਲਾ ਹੈ ਸ਼ਿਕਾਇਤ ਦੇ ਆਧਾਰ ਦੇ ਉੱਤੇ, ਫਿਰ ਇਹਦੇ ਵਿੱਚ ਇਨਕਾਊਂਟਰ ਵਾਲੀ ਗੱਲ ਪਠਾਨ ਮਾਜਰਾ ਕਿੱਥੋਂ ਕਰਨੀ? ਮੇਰਾ ਇਨਕਾਊਂਟਰ ਕਰ ਦੇਣਾ ਸੀ ਇੰਨੀ ਗੱਲ 'ਤੇ, ਇੰਨੀ ਗੱਲ 'ਤੇ ਇਨਕਾਊਂਟਰ ਤਾਂ ਬਣਦਾ ਜੀ।
ਜੀ
ਜੇ ਦਿੱਲੀ ਖਿਲਾਫ਼ ਬੋਲਣ ਵਾਲਾ ਹੈ ਫਿਰ ਤਾਂ ਪਤਾ ਨਹੀਂ ਕਿੰਨਿਆਂ ਦਾ ਕਰਨਾ ਪਊਗਾ ਭਰਾਵਾ, ਇਕੱਲੇ MLA ਦਾ ਕਿਉਂ? ਜੇ ਸਿਰਫ ਇਹ ਹੈ ਕਿ ਸਰਕਾਰ ਨੂੰ ਸਵਾਲ ਕਰਨਾ, ਕਟਹਿਰ 'ਚ ਖੜਾ ਕਰਨਾ। ਦੂਜੇ ਪਾਸੇ ਜੇਕਰ ਕਾਰਵਾਈ ਵੀ ਕਰਨੀ ਹੈ MLA 'ਤੇ
ਜੀ,
ਤਾਂ ਸਪੀਕਰ ਦੀ ਮਨਜ਼ੂਰੀ ਹੋਣਾ, ਵਿਧਾਨ ਸਭਾ ਦੇ ਮੁਖੀ ਦੀ ਮਨਜ਼ੂਰੀ ਹੋਣਾ ਜ਼ਰੂਰੀ ਹੈ। ਸਪੀਕਰ ਸਾਹਿਬ ਇਸ ਸਮੇਂ ਅਮਰੀਕਾ 'ਚ ਨੇ, ਜੇ ਤਾਂ ਉੱਥੋਂ ਕੋਈ ਫੈਕਸ ਆਈ ਹੈ ਫਿਰ ਤਾਂ ਜਾਰੀ ਕਰ ਦਿੰਦੇ ਅੱਜ,
ਜੀ
ਜਾਂ ਫਿਰ ਬੈਕਡੇਟ 'ਚ ਕਰਾਉਂਗੇ, ਉਰੇ ਹੁੰਦੇ ਤਾਂ ਫਿਰ ਸ਼ਾਇਦ ਬੈਕਡੇਟ 'ਚ ਸਰ ਜਾਂਦਾ, ਹੁਣ ਉੱਥੋਂ ਕਿਵੇਂ ਬੈਕਡੇਟ ਕਰਾਉਣੀ ਹੈ ਵੀ ਸਵਾਲ ਖੜਾ।
ਜੀ
ਚਲੋ ਅਜੇ ਤੱਕ ਇਹਦੇ ਬਾਰੇ ਤਾਂ ਸਪਸ਼ਟਤਾ ਨਹੀਂ, ਪਰ ਜੇ ਦੋ ਨੁਕਤਿਆਂ 'ਤੇ ਇਨਕਾਊਂਟਰ ਨਹੀਂ ਬਣਦਾ ਤੇ ਪਰ ਹਰਮੀਤ ਸਿੰਘ ਪਠਾਨ ਮਾਜਰਾ ਦਮ ਭਰ ਰਹੇ ਨੇ ਕਿ ਮੇਰਾ ਇਨਕਾਊਂਟਰ ਕਰਨ ਦੀ ਤਿਆਰੀ ਹੋ ਰਹੀ ਆ, ਜੇ ਮੈਂ ਪੁਲਿਸ ਦੀ ਕਸਟਡੀ 'ਚ ਹੁੰਦਾ ਮੈਨੂੰ ਮਾਰ ਦੇਣਾ ਸੀ ਇਹਨਾਂ ਨੇ, ਮੈਂ ਕੋਈ ਗੋਲੀ ਨਹੀਂ ਚਲਾਈ, ਪੁਲਿਸ ਵਾਲੇ ਸਹੁੰ ਖਾ ਕੇ ਕਹਿ ਦੇਣ ਕਿ ਮੈਂ ਕੋਈ ਗੋਲੀ ਚਲਾਈ ਹੋਵੇ ਹੈ ਨਾ, ਉਲਟਾ ਮੇਰੇ 'ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਚੱਲੀ ਨਹੀਂ ਅਤੇ ਮੈਂ ਨਿਕਲ ਕੇ ਲੰਘ ਗਿਆ, ਰੋਟੀ ਪਾਣੀ ਖਿਲਾਉਣ ਲੱਗ ਗਿਆ। ਵੈਸੇ ਉਹਦਾ ਕਹਿੰਦੇ ਨੇ 10-10 SSP ਲਾਏ ਨੇ, 8-10 DSP ਲਾਏ ਨੇ, 400-500 ਪੁਲਿਸ ਵਾਲਾ ਵੀ, 400-500 ਪੁਲਿਸ ਵਾਲਾ ਤਾਂ ਫਿਰ ਰੋਟੀ ਪਾਣੀ ਕਿਵੇਂ ਸ਼ਿਕਾਇਤ? ਚਲੋ ਘੱਟ ਵੱਧ ਹੋਣਗੇ, ਚਲੋ 50 ਨੂੰ 500 ਕਹਿੰਦਾ ਅਗਲਾ, ਇਹ ਤਾਂ ਹੁਣ ਉਹ ਜਾਣਨ, ਜੇ ਦੋ ਕਾਰਨਾਂ ਕਰਕੇ ਇਨਕਾਊਂਟਰ ਨਹੀਂ ਤੇ ਪਠਾਨਵਾਜਾ ਇਨਕਾਊਂਟਰ ਦਾ ਖਤਰਾ ਪ੍ਰਗਟਾਉਂਦਾ, ਕੀ ਉਹ ਕੋਈ ਰਾਜ਼ ਖੁੱਲ੍ਹਣ ਦਾ ਡਰ ਹੈ ਫਿਰ?
ਜੀ
ਕਿਉਂਕਿ ਪੰਜਾਬ ਦੀ ਸਿਆਸੀ ਫਿਜ਼ਾ 'ਚ ਚਰਚਾ ਹੈ ਵਿਜੇ ਜੀ ਕਿ ਇਹ ਬੰਦਾ ਰਿਸ਼ਤੇ 'ਚ ਫੁੱਫੜੀ ਨਹੀਂ ਲੱਗਦਾ ਸੀ, ਉਹਨਾਂ ਦਾ ਕੰਮਕਾਰ ਵੀ ਦੇਖਦਾ ਸੀ ਨਾਲ, ਤੇ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਦਾ ਤੋਰਾ ਫੇਰਾ, ਕੰਮ ਕਾਰ, ਮਿਲਣੀਆਂ ਗਿਲਣੀਆਂ, ਹੁਣ ਉਹ ਪਤਾ ਨਹੀਂ ਮਤਲਬ ਕਿ ਉਹਦੇ ਵਿੱਚੋਂ ਕਿਹੜੇ ਹਿਸਾਬ ਕਿਤਾਬ ਦੀ ਗੱਲ ਕਰਕੇ ਸਿਆਸਤ ਦੇ ਵਿੱਚ ਚਰਚਾ ਹੈ ਕਿ ਵੀ ਉਹ ਕਈ ਹਿਸਾਬ ਕਿਤਾਬ ਰੱਖਦੇ ਸੀ ਜਿਹਨਾਂ ਦੇ ਸਾਰਾ ਕੁਛ। ਸੋ ਇਸ ਲਈ ਜੇਕਰ ਅਜਿਹਾ ਕੋਈ ਗੋਲਮਾਲ ਵਾਲਾ ਮਸਲਾ ਹੈ ਕਿ ਉਹ ਰਾਜ ਖੁੱਲ੍ਹਣ ਦਾ ਡਰ ਹੈ ਤਾਂ ਕਰਕੇ ਇਨਕਾਊਂਟਰ ਤੱਕ ਜਾਣਾ, ਕੇਂਦਰ ਦਾ ਕੋਈ ਇਹਨਾਂ ਦੀ ਹਾਈਕਮਾਂਡ ਦਿੱਲੀ ਵਾਲਿਆਂ ਦਾ ਰਾਜ ਖੁੱਲ੍ਹਣ ਦਾ ਡਰ ਹੈ ਤਾਂ ਇਨਕਾਊਂਟਰ ਤੱਕ ਜਾਣਾ, ਜਾਂ ਪਠਾਨਵਾਜਰਾ ਜੇ ਸਿਮਤੀ ਗੇਨ ਕਰਨਾ ਚਾਹੁੰਦੇ ਨੇ,
ਜੀ
ਜਾਂ ਉਹ ਕੁਝ ਤਰ੍ਹਾਂ ਕਹਿੰਦੇ ਉਹ ਬੀਜੇਪੀ 'ਚ ਜਾ ਸਕਦੇ ਨੇ, ਬੀਜੇਪੀ ਦੀ ਸ਼ਹਿ ਤੇ ਹੈ। ਸੋ ਸਿਆਸਤ ਦੇ ਵਿੱਚ ਕੀ ਹੋਣ ਵਾਲਾ ਕੀ ਨਹੀਂ ਤਾਂ ਨਹੀਂ ਪਤਾ, ਪਰ ਜੇਕਰ ਇਹ ਇਨਕਾਊਂਟਰ ਵਾਲੀ ਗੱਲ ਸੱਚੀ ਹੈ ਫਿਰ ਪੰਜਾਬ ਨੂੰ ਸੋਚਣਾ ਪੈਣਾ ਕਿ ਤੁਹਾਡੇ ਆਕਾ, ਤੁਹਾਡੀ ਸਰਕਾਰ ਦੇ ਆਕਾ, ਮੁੱਖ ਮੰਤਰੀ ਸਾਹਿਬ ਦੇ ਆਕਾ ਪੰਜਾਬ ਨੂੰ ਕਿਵੇਂ ਚਲਾਉਣਾ ਚਾਹੁੰਦੇ ਆ, ਇਹ ਵੱਡਾ ਸਵਾਲ ਖੜਾ। ਇਹਦਾ ਮਤਲਬ ਤਾਂ ਆਮ ਲੋਕ ਤਾਂ ਛੱਡੋ, ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੂੰ ਇਸ ਰਾਹੀਂ ਸੁਨੇਹਾ ਦਿੱਤਾ ਜਾ ਰਿਹਾ ਕਿ ਵੀ ਬੋਲ ਨਾ ਪਿਓ, ਕਿਉਂਕਿ ਪਠਾਨਵਾਜਰਾ ਵਾਰ ਵਾਰ ਕਹਿ ਰਿਹਾ ਕਿ ਬੋਲੋ ਨਹੀਂ ਤਾਂ ਪੰਜਾਬ 'ਚ ਵੜਨ ਜੋਗੇ ਨਾ ਛਿੱਤਰ ਪੈਣਗੇ।
ਜੀ
ਸੋ ਇਹਦਾ ਮਤਲਬ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਹੁੰਦਿਆਂ ਆਮ ਆਦਮੀ ਪਾਰਟੀ ਦੇ MLA ਨੂੰ ਸੁਨੇਹਾ ਦੇ ਰਹੇ ਨੇ ਪਠਾਨਵਾਜਰੇ ਰਾਹੀਂ, ਕਿਆ ਕੁਛ ਕਰਾਂਗੇ ਦੇਖ ਲਓ। ਸੋ ਇਹ
ਜੀ
ਆਉਂਦੇ ਸਮੇਂ 'ਚ ਹੋਰ ਵੱਡਾ ਪਹਿਲੂ ਬਣ ਸਕਦਾ ਹੈ, ਪਰ ਸਵਾਲ ਇਹ ਹੈ ਕਿ ਜੇ ਪੁਲਿਸ ਦੀ ਇਹ ਕਾਰਵਾਈ ਹੋ ਰਹੀ ਹੈ ਤੇ ਪਠਾਨਵਾਜਰਾ ਪੁਲਿਸ ਤੇ ਸਿੱਧਿਆਂ ਦੋਸ਼ ਲਾ ਰਿਹਾ, ਤਾਂ ਅਜੇ ਤੱਕ DGP ਸਾਹਿਬ ਜਾਂ ਕੋਈ ਹੋਰ ਵੱਡਾ ਅਧਿਕਾਰੀ ਆ ਕੇ ਇਹਦੀ ਸਫਾਈ ਦੇਣ ਲਈ ਸਾਹਮਣੇ ਕਿਉਂ ਨਹੀਂ? ਪੁਲਿਸ ਵੱਲੋਂ ਕੋਈ ਪ੍ਰਤੀਕਰਮ ਨਹੀਂ, ਇਹਦਾ ਮਤਲਬ ਜੇ ਇੱਕ ਬੰਦਾ ਦੋਸ਼ ਲਾ ਰਿਹਾ ਦੂਜੇ ਤੇ ਚੁੱਪ ਹੈ, ਫਿਰ ਦੋਸ਼ ਸਹੀ ਮੰਨ ਲਈ ਉਹਦੇ? ਸੋ ਇਹ ਮੁੱਦਾ ਵੱਡਾ ਬਣੂਗਾ ਜੀ।
ਜੀ ਦੀਪਕ ਜੀ, ਹੜ੍ਹਾਂ ਦੀ ਸਥਿਤੀ ਬਾਰੇ ਗੱਲ ਕਰਦੇ ਹਾਂ। ਹੁਣ ਦਿੱਲੀ ਤੋਂ ਕਈ ਜਿਹੜੇ ਸਿਆਸੀ ਚਿਹਰੇ ਨੇ ਕੱਲ੍ਹ ਪੰਜਾਬ ਆ ਰਹੇ ਨੇ ਆਖਿਰਕਾਰ, ਰਾਹੁਲ ਗਾਂਧੀ ਦਾ ਨਾਮ ਵੀ ਸੁਣਨ ਨੂੰ ਮਿਲ ਰਿਹਾ ਜੀ। ਰਾਹੁਲ ਗਾਂਧੀ ਨੇ ਵੀ ਕੱਲ੍ਹ ਨੂੰ ਪੰਜਾਬ ਆਉਣਾ, ਕੀ ਕੁਝ ਚੱਲ ਰਿਹਾ ਜੀ?
ਮੈਂ ਕਹਿੰਦਾ ਪੁੱਛੋ ਨਾ ਜੀ, ਸਵੇਰ ਦੇ ਨਵੇਂ ਤੋਂ ਨਵਾਂ ਨਾਮ ਆ ਰਿਹਾ। ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਆਉਣਾ ਜੀ, ਵੱਡੀ ਗੱਲ ਤਾਂ ਆਈ ਸਵੇਰ। ਸੋ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਅਰਵਿੰਦ ਕੇਜਰੀਵਾਲ, ਅੱਜ ਸਰਕਾਰ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਵੀ ਕਿਹੜਾ ਤੁਸੀਂ ਨਵਾਂ ਧਰੁਵ ਤਾਰਾ ਤੋੜ ਲਿਆਉਣਾ ਸਵੇਰ ਨੂੰ ਕਿ ਕੇਜਰੀਵਾਲ ਲਿਆਉਣਾ, ਇੱਥੇ ਰਹਿੰਦਾ ਸੀ, ਇੱਥੇ ਘੁੰਮਦਾ ਸੀ, ਤੁਹਾਡੀ ਚੌਪੜ 'ਚ ਝੂਟੀਆਂ ਲੈਂਦਾ ਸੀ, ਤੁਸੀਂ ਉਹਨੂੰ ਤੋਰੀ ਰੱਖਦੇ ਸੀ ਮੁੱਖ ਮਹਿਮਾਨ ਬਣਾ ਕੇ, ਤੇ ਜਿੱਦਾਂ ਹੀ ਸਾਮ ਦਾਮ ਦੰਡ ਭੇਦ ਹੋਇਆ ਜਾਂ ਜਿੱਦਾਂ ਹੀ ਹੜਾਂ ਦਾ ਮੜਾ ਜਿਹਾ ਆਇਆ, ਝੋਲਾ ਚੱਕ ਕੇ ਭੱਜ ਗਏ, ਖੜੇ ਨਹੀਂ ਫਿਰ ਖੜਦੇ ਨਾ। ਤੇ ਹੁਣ ਜਦੋਂ ਸੋ ਕਾਲਡ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਫਿਜ਼ਾ 'ਚ ਚਰਚਾਵਾਂ ਤੇ ਬਦਨਾਮੀ ਹੋਣ ਲੱਗੀ, ਪਰ ਡਰ ਲੱਗਦਾ ਸੀ ਕਿ ਲੋਕਾਂ 'ਚ ਜਾਵਾਂਗੇ ਕਿਤੇ ਲੋਕ ਕੁੱਟਮਾਰ ਨਾ ਹੋ ਜਾਵੇ ਕੁਛ, ਇਸ ਲਈ ਟੈਸਟਿੰਗ ਕਰਕੇ ਕਦੇ ਅਮਨ ਅਰੋੜਾ ਪਹਿਲਾਂ ਉਹ ਕਿਹੜਾ ਉਹ ਹੈ ਜੀ ਉਹਨੂੰ ਭੇਜ ਕੇ ਦੇਖ ਲਓ, ਜਿਹੜਾ ਸਾਡਾ ਮੈਂਬਰ ਪਾਰਲੀਮੈਂਟ ਰਿਹਾ ਰਾਘਵ ਚੱਡਾ,
ਜੀ
ਰਾਜ ਸਭਾ ਮੈਂਬਰ, ਪਹਿਲਾਂ ਰਾਘਵ ਚੱਡੇ ਨੂੰ ਭੇਜ ਕੇ ਟੈਸਟ ਕਰਕੇ ਦੇਖ ਲਿਆ, ਫਿਰ ਮਨੀਸ਼ ਸਿਸੋਦੀਆ ਜੀ ਆ ਗਏ ਹੈ ਨਾ ਰਾਜ ਸਭਾ ਮੈਂਬਰ, ਸੰਤ ਬਲਬੀਰ ਸਿੰਘ ਸਿੰਚੇ ਵਾਲਿਆਂ ਦੀ ਬੋਰਡ 'ਚ ਪ੍ਰਗਟ ਹੋ ਗਏ, ਜਦੋਂ ਲੱਗਿਆ ਕਿ ਠੀਕ ਠਾਕ ਹੈ ਫਿਰ ਪ੍ਰੋਗਰਾਮ ਬਣ ਗਿਆ ਜੀ, ਸਵੇਰੇ ਅਰਵਿੰਦ ਕੇਜਰੀਵਾਲ ਪੰਜਾਬ ਆਉਣਗੇ, ਹੜ੍ਹ ਦੀ ਮਾਰ ਹੇਠ ਆਏ ਖੇਤਰ ਦਾ ਦੌਰਾ ਕਰਨਗੇ, ਤੇ ਜਿੱਥੇ ਜਿੱਥੇ ਜਾਣਗੇ ਨਾਲ ਮੁੱਖ ਮੰਤਰੀ ਸਾਹਿਬ ਨਾਲ ਹੋਣਗੇ। ਭਾਈ ਸੱਗੀ ਨਾਲ ਪਰਾਂ ਦਾ ਮੁੱਖ ਮੰਤਰੀ ਸਾਹਿਬ ਦੇ ਨਾਲ ਕੇਜਰੀਵਾਲ ਜਾਂਦੇ ਤਾਂ ਸਮਝ ਆਉਂਦਾ ਹੈ, ਕੇਜਰੀਵਾਲ ਨਾਲ ਮੁੱਖ ਮੰਤਰੀ ਜਾਊਗਾ ਸਾਡਾ। ਸੋ ਇਹ ਇੱਥੋਂ ਸਪਸ਼ਟ ਹੈ ਕਿ ਕੌਣ ਮੁਖੀ ਹੈ, ਚਲਾ ਕੌਣ ਰਿਹਾ। ਚਲੋ ਇਕੱਲਾ ਹੀ ਨਹੀਂ ਜੀ, ਇਹ ਸਭ ਦੇ ਦਰਮਿਆਨ ਹੀ ਮਤਲਬ ਕਿ ਬਕਾਇਦਾ ਤੌਰ ਦੇ ਉੱਤੇ ਸਵੇਰ ਨੂੰ ਜੀ ਖੇਤੀਬਾੜੀ ਮੰਤਰੀ ਜੀ ਆ ਰਹੇ ਨੇ ਸ਼ਿਵਰਾਜ ਚੌਹਾਨ
ਜੀ
ਪੰਜਾਬ ਦਾ ਦੌਰਾ ਕਰ, ਦੇਸ਼ ਦੇ ਗ੍ਰਹਿ ਮੰਤਰੀ ਜੰਮੂ ਕਸ਼ਮੀਰ ਜਾਂਦੇ ਨੇ, ਪ੍ਰਧਾਨ ਮੰਤਰੀ ਪੰਜਾਬ ਤੋਂ ਪਹਿਲਾਂ ਅਫਗਾਨਿਸਤਾਨ ਲਈ ਟਵੀਟ ਕਰਦੇ ਨੇ
ਜੀ
ਹੈਨਾ, ਤੇ ਪਰ ਚਲੋ ਸ਼ਿਵਰਾਜ ਚੌਹਾਨ ਜੀ ਆ ਜਾਣ, ਉਹੀ ਦੇਖਦੇ ਨੇ ਕੀ ਜਾਇਜ਼ਾ ਲੈਂਦੇ ਨੇ, ਉਸ ਪਹਿਲੂ ਤੇ ਵੀ ਨਜ਼ਰ ਰੱਖਦੇ ਆ। ਸੋ ਸਵੇਰੇ ਉਹਨਾਂ ਨੇ ਵੀ ਆਉਣਾ, ਤੇ ਸ਼ਾਮ ਢਲਦਿਆਂ ਢਲਦਿਆਂ ਜੀ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਨਾਂ ਵੀ ਆ ਗਿਆ ਕਿ ਰਾਹੁਲ ਗਾਂਧੀ ਵੀ ਅੰਮ੍ਰਿਤਸਰ ਆ ਲੈਣ। ਸੋ ਸਵੇਰ ਨੂੰ ਦਿੱਲੀ ਦੇ ਚਿਹਰੇ ਇਸ ਹੜਾਂ 'ਚ ਆਪਣਾ ਚਿਹਰਾ ਚਮਕਾਉਣ ਪੰਜਾਬ ਆ ਰਹੇ ਜੀ, ਇਹ ਸਿਆਸਤ ਵੱਧ ਭਾਲਦੇ ਇਹਦੇ ਵਿੱਚੋਂ, ਔਰ ਇਹ ਵੋਟਾਂ ਪੱਕੀਆਂ ਕਰਨ ਵੱਧ ਆਉਂਦੇ ਆ, ਲੋਕ ਮਸਲੇ ਹੱਲ ਕਰਨ ਘੱਟ ਆਉਣਗੇ, ਸਵੇਰ ਨੂੰ ਕਿੰਨੀਆਂ ਹੀ ਮਿੱਠੀਆਂ ਗੋਲੀਆਂ ਪੰਜਾਬ ਦੇ ਇਹਨਾਂ ਹੜ੍ਹ ਮਾਰੇ ਲੋਕਾਂ ਨੂੰ ਵੰਡ ਕੇ ਜਾਣਗੇ, ਉਹ ਪਤਾ ਨਹੀਂ ਇਸ ਹੜ੍ਹ 'ਚ ਭਿੱਜ ਕੇ ਕੰਮ ਆਉਣਗੀਆਂ ਕਿ ਨਹੀਂ ਆਉਣਗੀਆਂ, ਪਰ ਅਗਲੇ ਵੰਡ ਕੇ ਜ਼ਰੂਰ ਜਾਣਗੇ।
ਦੀਪਕ ਜੀ, ਪੰਜਾਬ 'ਚ ਹੜ੍ਹ ਆਇਆਂ ਨੂੰ ਕਿੰਨੇ ਦਿਨ ਹੋ ਗਏ ਨੇ, ਹੁਣ ਆਖਿਰਕਾਰ ਹੁਣ ਸਰਕਾਰ ਨੂੰ ਚੇਤੇ ਆਈ ਹੈ ਕਿ ਹੜ੍ਹ ਪੀੜਤ ਖੇਤਰ ਐਲਾਨਿਆ ਜਾਵੇ ਸੂਬੇ ਨੂੰ?
ਪਿਛਲੇ ਆਪਾਂ ਲਗਭਗ ਹਫ਼ਤੇ 10 ਦਿਨ ਤੋਂ ਇਸ ਪਹਿਲੂ 'ਤੇ ਗੱਲ ਕਰ ਰਹੇ ਹਾਂ ਕਿ ਇਹਨੂੰ ਰਾਸ਼ਟਰੀ ਤੌਰ ਦੇ ਉੱਤੇ ਹੜ੍ਹ ਪੀੜਤ ਖੇਤਰ ਕਿਉਂ ਨਹੀਂ ਐਲਾਨਿਆ ਜਾ ਰਿਹਾ। ਆਪਾਂ 2 ਕੁ ਦਿਨ ਪਹਿਲਾਂ ਇਹ ਵੀ ਗੱਲ ਕੀਤੀ ਕਿ ਹਿਮਾਚਲ ਨੇ ਸਾਡੇ ਨਾਲ ਪਹਿਲਾਂ ਪਹਿਲਕਦਮੀ ਕੀਤੀ, ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਸੈਸ਼ਨ 'ਚ ਕਰਕੇ ਉਸ ਨੂੰ ਹਿਮਾਚਲ ਨੂੰ ਐਲਾਨਿਆ ਹੜ੍ਹ ਪੀੜਤ ਖੇਤਰ,
ਜੀ
ਕਿ ਸੂਬਾਈ ਪੱਧਰ 'ਤੇ ਵੀ ਸਾਡੀ ਸਰਕਾਰ ਦੀ ਸ਼ਾਇਦ ਇਹਨਾਂ ਨੂੰ ਦੂਜਿਆਂ ਨੂੰ ਦੇਖ ਕੇ ਹੀ ਸਮਝ ਆਉਂਦੀ ਹੈ। ਸੋ ਹਿਮਾਚਲ ਨੇ ਕਰਤਾ, ਫਿਰ ਕਹਿੰਦੇ ਆਪਾਂ ਵੀ ਕਰ ਦਿੰਦੇ। ਅੱਜ ਸਵੇਰ ਚੜ੍ਹਦੇ ਹੀ 8:30 ਵਜੇ ਹੀ ਚੀਫ ਸੈਕਟਰੀ ਸਾਹਿਬ ਦੇ ਹੁਕਮਾਂ ਨਾਲ ਇਹ ਨਿਰਦੇਸ਼ ਜਾਰੀ ਹੋ ਗਏ ਕਿ ਪੰਜਾਬ ਸਰਕਾਰ ਪੰਜਾਬ ਨੂੰ ਹੜ੍ਹ ਪੀੜਤ ਖੇਤਰ ਐਲਾਨਦੀ ਹੈ ਜੀ। ਸਵਾਲ ਤਾਂ ਇਹ ਹੈ ਜੀ ਕਿ ਅਜੇ ਤੱਕ ਕੋਈ ਤੁਸੀਂ ਡਾਟਾ ਤਿਆਰ ਕਰ ਲਿਆ ਕਿ ਜੇ 40 ਦੇ ਕਰੀਬ ਲੋਕਾਂ ਦੀ ਜਾਨ ਗਈ ਹੈ ਉਹ ਕੌਣ ਕੌਣ ਨੇ ਜੀ, ਕਿੱਥੋਂ ਕਿੱਥੋਂ ਨੇ, ਕਿਵੇਂ ਗਈ ਹੈ, ਕਿੰਨੇ ਸਾਡੇ ਪਸ਼ੂ ਮਰ ਗਏ ਕੋਈ ਡਾਟਾ ਤਿਆਰ ਕਰ ਲਿਆ, ਕਿੰਨੇ ਪਸ਼ੂ ਹੜ੍ਹ ਕੇ ਪਾਕਿਸਤਾਨ ਚਲੇ ਗਏ ਉਹ ਡਾਟਾ ਤਿਆਰ ਕਰ ਲਿਆ, ਕਿੰਨੇ ਏਕੜ ਜ਼ਮੀਨ ਕਿਹੜੇ ਕਿਹੜੇ ਜ਼ਿਲ੍ਹੇ ਦੀ ਕਿੰਨੀ ਕਿੰਨੀ ਹੈ, ਫਸਲ ਕਿੰਨੀ ਬਰਬਾਦ ਹੋ ਗਈ ਹੈ, ਲੋਕਾਂ ਦੇ ਘਰਾਂ 'ਚ ਕਿੰਨਾ ਨੀਹਾਂ 'ਚ ਪਾਣੀ ਪੈ ਗਿਆ, ਜੇ ਪੂਰੇ ਦੇ ਪੂਰੇ ਪਿੰਡ ਡੁੱਬੇ ਨੇ ਤਾਂ ਉਹਨਾਂ 'ਚ ਕਿੰਨੇ ਦੁਕਾਨਦਾਰ ਨੇ, ਕਿੰਨੇ ਖੇਤ ਮਜ਼ਦੂਰ ਨੇ, ਕਿੰਨੇ ਦਿਹਾੜੀਦਾਰ ਨੇ, ਹੈਂ ਕਿੰਨੇ ਬੇਜ਼ਮੀਨੇ ਲੋਕ ਨੇ, ਸੋ ਉਹਨਾਂ ਦਾ ਡਾਟਾ ਤਿਆਰ ਕਰ ਲਿਆ,
ਜੀ
ਕੋਈ ਡਾਟਾ ਨਹੀਂ। ਮੈਂ ਕਹਿੰਦਾ ਪੁੱਛੋ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਮੁੱਖ ਮੰਤਰੀ ਸਾਹਿਬ ਐਸੀ ਸਕ੍ਰਿਪਟ ਲਿਖਾ ਕੇ ਲਿਆਏ ਕਿ ਉਹ ਨਾਟਕ ਬਿਨਾਂ ਪਰਦੇ ਤੋਂ ਹੀ ਕਰ ਗਏ ਅਤੇ ਪਰਦਾ ਪਾਸ ਹੋ ਗਿਆ ਜੀ। ਕਹਿੰਦੇ ਜੀ ਆਹ ਲਓ ਜੀ ਮੁੱਖ ਮੰਤਰੀ ਸਾਹਿਬ ਨੂੰ ਇੰਨਾ ਦਰਦ ਹੈ, ਟਾਈਮ ਨਹੀਂ ਲੱਗ ਰਿਹਾ, ਲੋਕਾਂ 'ਚ ਬੈਠ ਕੇ ਰੋਟੀ ਖਾ ਰਹੇ ਨੇ। ਉਪਰਾਵਾ ਜੇ ਮੁੱਖ ਮੰਤਰੀ ਨਾਲ 30-35 ਗੱਡੀਆਂ ਦਾ ਕਾਫਲਾ ਚੱਲਦਾ ਹੈ ਤੇ ਭੁੱਖ ਤਾਂ ਉਹਨਾਂ ਬੰਦਿਆਂ ਨੂੰ ਵੀ ਨਾਲ ਲੱਗਦੀ ਹੋਣੀ, ਮੁੱਖ ਮੰਤਰੀ ਇਕੱਲਾ ਹੀ ਬਹਿ ਗਿਆ ਵਿਚਾਰਾ, ਉਹ ਨਾਲ ਸਪਾਰੀ ਸੂਟਾਂ ਵਾਲੇ ਆਲੇ ਦੁਆਲੇ ਖੜੇ ਨੇ, ਬੂਟ ਦੀ ਪਾਲਿਸ਼ ਤੱਕ ਨਹੀਂ ਗੰਦੀ ਹੋਈ ਵੀ, ਇਹ ਹੜ੍ਹ ਪੀੜਤ ਖੇਤਰ 'ਚ ਸੈਰ ਕਰਦੇ ਫਿਰਦੇ ਨੇ ਤੇ ਰੋਟੀ ਦੀ ਭੁੱਖ ਇਕੱਲੇ ਮੁੱਖ ਮੰਤਰੀ ਸਾਹਿਬ ਸੀ, ਨਾਲ ਉਹਨਾਂ ਨੂੰ ਬਿਠਾਉਂਦੇ ਨਾ, ਉਹਨਾਂ ਨੇ ਖਾਣੀ ਨਹੀਂ ਸੀ, ਅਸਲ 'ਚ ਤੁਸੀਂ ਖਾਣ ਬੈਠੇ ਹੀ ਨਹੀਂ, ਤੁਸੀਂ ਫੋਟੋ ਖਿਚਾਉਣ ਬੈਠੇ ਸੀ। ਆ ਗਈ ਅੱਜ ਤਸਵੀਰ ਸਾਹਮਣੇ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਬੁਰਕੀ ਤੋੜੀ, ਪਤਾ ਨਹੀਂ ਉਹ ਖਾਧੀ ਪਤਾ ਨਹੀਂ ਲਾਈ, ਉਹ ਜਿੱਦਾਂ ਹੀ ਫੋਟੋ ਸੈਸ਼ਨ ਹੋਇਆ ਤੇ ਉਹ ਤੋਂ ਬਾਅਦ ਉਹ ਰੋਟੀ ਵੀ, ਉਹ ਬੁਰਕੀ ਵੀ, ਉਹ ਇੱਕ ਕੋਲੀ ਵੀ ਜਿਹੜੀ ਗੱਤੇ ਵਾਲੀ ਹੁੰਦੀ ਆ ਉਹ ਵੀ, ਜਦ ਉਹਨਾਂ ਸਿਕਿਉਰਿਟੀ ਵਾਲੇ ਲੈ ਕੇ ਫੜ ਕੇ ਤੁਰ ਗਏ, ਚਲੋ ਜੀ ਫੋਟੋ ਖਿਚਾਓਗੇ। ਆ ਇਹ ਜੀ ਮੁੱਖ ਮੰਤਰੀ ਸਾਹਿਬ ਦਾ ਹੜ੍ਹ ਪੀੜਤ ਲੋਕਾਂ 'ਚ ਜਾ ਕੇ ਦਿਖਾਉਣਾ ਕਿ ਮੈਂ ਤੁਹਾਡੇ ਵਰਗਾ। ਫਿਰ ਇੱਕ ਬੀਬੀ ਉਹ ਰੋ ਪੀ, ਸਾਡਾ ਏਰੀਆ ਬਚਾ ਲਓ, ਬੰਨ ਲਾ ਦਿਓ, ਅਗਲੀ ਵਾਰ ਤੋਂ ਪੱਕਾ ਹੋ ਜੂ, ਮੁੱਖ ਮੰਤਰੀ ਸਾਹਿਬ ਵੀ ਰੋ ਲਏ, ਜੱਫੀ ਪਾ ਲਈ। ਲਓ ਜੀ ਉਹਦਾ ਕਲਿੱਪ ਮਸ਼ਹੂਰ ਹੋ ਗਿਆ, ਉਹਦੀ ਘੜੀ ਮਸ਼ਹੂਰ ਹੋ ਗਈ, ਹੈ ਉਹਦੇ ਕੰਨਾਂ 'ਚ ਪਾਏ ਹੋਏ ਟੋਪਸ ਜੇ ਮਸ਼ਹੂਰ ਹੋ ਗਏ, ਹੱਥ 'ਚ ਪਾਇਆ ਹੋਇਆ ਕੰਗਣ ਮਸ਼ਹੂਰ ਹੋ ਗਿਆ, ਗਲ 'ਚ ਪਾਇਆ ਹੋਇਆ ਉਹ ਕਾਰਡ ਜਿਹਾ ਮਸ਼ਹੂਰ ਹੋ ਗਿਆ, ਲਓ ਜੀ ਸੂਟ ਦੇ ਫੁੱਲ ਮਸ਼ਹੂਰ ਹੋ ਗਏ, ਤੇ ਸ਼ਾਮ ਦਿਨ ਦੇ ਵਿੱਚ ਪਰਤਾਂ ਖੁੱਲੀਆਂ ਸਾਰੀਆਂ ਕਿ ਬੀਬੀ ਤੇ ਬੀਬੀ ਦਾ ਘਰ ਵਾਲਾ ਤਾਂ ਆਮ ਆਦਮੀ ਪਾਰਟੀ ਦਾ ਵਰਕਰ ਹੈ ਭਾਈ, ਤੇ ਜਿੱਥੇ ਰਹਿੰਦੇ ਨੇ ਉੱਥੇ ਤਾਂ ਚੰਗੀ ਭਲੀ ਉਹਨਾਂ ਦੀ ਸਿਰੇ ਦੀ ਕੋਠੀ ਆ ਤੇ ਉੱਥੇ ਤਾਂ ਪਾਣੀ ਦੀ ਬੂੰਦ ਤੱਕ ਨੀ ਗੀ, ਤੇ ਬੀਬੀ ਨੂੰ ਕਿਹੜਾ ਰੋਣਾ ਧੋਣਾ ਆ ਗਿਆ। ਫਿਰ ਜਦੋਂ ਤੁਹਾਡੇ ਲਈ ਵੋਟਾਂ ਮੰਗਦੀ ਰਹੀ ਆ ਜੀ, ਮੈਂ ਇੰਚਾਰਜ ਆ ਜੀ, ਮੈਂ ਫਲਾਣਾ ਜੀ, ਤੇ ਹੁਣ ਪਤਾ ਲੱਗਿਆ ਤਾਂ ਲਿਖਤ ਸਕ੍ਰਿਪਟ ਸੀ, ਜਲੂਸ ਨਿਕਲ ਗਿਆ ਜੀ। ਸੋ ਇਹ ਡਰਾਮੇ ਜਦੋਂ ਤੁਸੀਂ ਕਰ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਸਿੱਧੇ ਅਸਲੀ ਲੋਕਾਂ ਤੱਕ ਪਹੁੰਚ ਕੀ ਕਰਦੇ ਹੋਵੋਗੇ, ਤੁਸੀਂ ਇੱਥੇ ਵੀ ਨਰੇਟਿਵ ਸਿਰਜ ਰਹੇ ਹੋ। ਸੋ ਕੋਈ ਡਾਟਾ ਤਿਆਰ ਨਹੀਂ ਜੀ ਅੱਜ ਤੱਕ, ਤੇ ਕੇਂਦਰ ਤੇ ਕੱਲ ਨੂੰ ਜੇ ਵਫਦ ਆ ਰਿਹਾ ਜੀ, ਉਹ ਵਫਦ ਆਊਗਾ ਜਾਂ ਮੰਤਰੀ ਆਊਗਾ, ਜੇ ਆਉਣਾ ਹੋਵੇ ਤਾਂ ਵਫਦ ਆਵੇ, ਤੇ ਉਹ ਤੋਂ ਪਹਿਲਾਂ ਇਹਨਾਂ ਦਾ ਪਸ਼ੂ ਪਾਲਣ ਵਿਭਾਗ, ਇਹਨਾਂ ਦਾ ਖੇਤੀਬਾੜੀ ਵਿਭਾਗ, ਇਹਨਾਂ ਦਾ ਆਰਥਿਕ ਵਿਭਾਗ, ਇਹਨਾਂ ਦਾ ਫੂਡ ਸਪਲਾਈ ਵਾਲਾ ਵਿਭਾਗ, ਹੈ ਇਹਨਾਂ ਦਾ ਮਤਲਬ ਕਿ ਖਾਦ ਨਾਲ ਸੰਬੰਧਿਤ ਸਾਰੇ ਅਧਿਕਾਰੀ ਅਮਲਾ ਫਾਲਾ, ਉਹ ਸਾਰੇ ਡਾਟਾ ਤਿਆਰ ਹੋਵੇ ਤੇ ਉਹ ਫਿਰ ਕੇਂਦਰ ਨਾਲ ਕੱਲ ਗੱਲ ਕੀਤੀ ਜਾਵੇ। ਹੁਣ ਲੱਗਦਾ ਤਾਂ ਇਹ ਕੱਲਾ ਸ਼ਿਵਰਾਜ ਚੌਹਾਨ ਆਊਗਾ ਜੀ, ਤੇ ਉਹ ਗੇੜਾ ਮਾਰ ਕੇ ਤੁਰ ਜੂਗਾ, ਜਿਵੇਂ ਫੋਨ ਤੇ ਖਬਰ ਲੈ ਲਈ ਉਵੇਂ ਇਹ ਹੋ ਜੂਗਾ, ਪਰ ਜੇ ਸਥਿਤੀ ਜਾਣਦੇ ਹੋ ਤਾਂ ਸਥਿਤੀ ਇੰਨੀ ਭਿਆਨਕ ਹੈ ਜੀ ਅੱਜ ਦੀ ਤਰੀਕ ਦੇ ਵਿੱਚ, ਇੱਕ ਤਾਂ ਅਸੀਂ ਕੱਲ ਧਰਾਤਲ ਤੇ ਦੇਖ ਕੇ ਹੀ ਆਏ ਹਾਂ, ਆਪਾਂ ਉਹਦਾ ਕੱਲ ਜ਼ਿਕਰ ਕੀਤਾ ਕਿ ਜੋ ਧਰਤੀ ਤੇ ਸਥਿਤੀ ਆ। ਪਰ ਜੇ ਤੁਸੀਂ ਹੁਣ ਗੱਲ ਕਰੋ ਜੀ, ਮੁੱਖ ਮੰਤਰੀ ਸਾਹਿਬ ਨੇ 5 ਤਰੀਕ ਨੂੰ ਬੈਠਕ ਬੁਲਾ ਲਈ ਆ, ਕੈਬਨਿਟ ਦੀ ਬੈਠਕ ਹੋਊਗੀ ਜੀ ਕਹਿੰਦੇ, ਉਹ ਤੋਂ ਬਾਅਦ ਸਤਲੁਜ, ਜਮਨਾ, ਹੈ ਉੱਤਰ ਮਤਲਬ ਹਰਿਆਣੇ ਦੇ ਵਿੱਚ ਵੀ ਮਾਰ ਪੈ ਰਹੀ ਆ ਘੱਗਰ ਤੇ ਜਮਨਾ ਦੀ, ਇੱਧਰ ਪੰਜਾਬ ਸਤਲੁਜ, ਰਾਵੀ, ਹੈ ਨਾ, ਤੇ ਇਹ ਬਿਆਸ, ਇਹ ਸਭ ਚੜੇ ਨੇ ਜੀ, ਤੇ ਸਥਿਤੀ ਇਹ ਆ। ਹਲੋ ਮੇਰੇ ਕੋਲ ਤਾਜ਼ਾ ਅੰਕੜੇ ਨੇ ਜੀ, ਕਹਿੰਦੇ ਜੀ 23 ਜ਼ਿਲ੍ਹੇ ਹੁਣ ਪੂਰੀ ਤਰ੍ਹਾਂ ਹੜ੍ਹ ਦੀ ਮਾਰ ਹੇਠ ਆਉਂਦੇ ਜਾ ਰਹੇ ਨੇ, 1655 ਪਿੰਡ ਹੋ ਗਏ ਨੇ ਜੀ, ਕੱਲ ਆਪਾਂ 1400-1500 ਪਿੰਡਾਂ ਦੀ ਗੱਲ ਕਰ ਰਹੇ ਸੀ,
ਜੀ
ਅੱਜ 1655 ਪਿੰਡ ਨੇ ਜਿਹੜੇ ਪੂਰੀ ਤਰ੍ਹਾਂ ਹੜ੍ਹ 'ਚ ਡੁੱਬੇ ਨੇ, ਸਭ ਤੋਂ ਵੱਧ ਅੰਮ੍ਰਿਤਸਰ ਦੇ 390 ਨੇ, ਫਿਰ ਗੁਰਦਾਸਪੁਰ ਦੇ 324 ਨੇ, ਹੈ ਨਾ, ਫਿਰ ਫਿਰੋਜ਼ਪੁਰ ਦੇ 111 ਨੇ, ਹੁਸ਼ਿਆਰਪੁਰ ਦੇ 121 ਨੇ, ਕਪੂਰਥਲੇ ਦੇ 178 ਨੇ, ਲੁਧਿਆਣਾ ਦੇ 216 ਨੇ, ਬਰਨਾਲਾ ਦੇ 37 ਨੇ, ਬਠਿੰਡਾ ਦੇ 13 ਨੇ, ਹੈ ਇਸੇ ਤਰ੍ਹਾਂ ਮਾਨਸਾ ਦੇ 114 ਨੇ, ਪਟਿਆਲੇ ਦੇ 29 ਨੇ, ਰੋਪੜ ਦੇ 3 ਤੋਂ 5 ਪਿੰਡ ਨੇ, ਤਰਨ ਤਾਰਨ ਦੇ 70 ਤੋਂ ਵੱਧ ਪਿੰਡ ਨੇ ਜਿਹੜੇ ਘਿਰੇ ਨੇ। ਫਿਰ 3.5 ਲੱਖ ਤੋਂ ਵੱਧ ਲੋਕ ਸਿੱਧੇ ਪ੍ਰਭਾਵਿਤ ਨੇ ਜਿਹੜੇ, 3.5 ਲੱਖ ਤੋਂ ਵੱਧ ਲੋਕ ਨੇ। ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ 1,75,000 ਤੋਂ ਵੱਧ ਨੇ, ਗੁਰਦਾਸਪੁਰ ਦੇ 1,45,000 ਤੋਂ ਵੱਧ ਨੇ, ਫਾਜ਼ਿਲਕਾ ਦੇ 21,000 ਤੋਂ ਵੱਧ ਲੋਕ ਪ੍ਰਭਾਵਿਤ ਨੇ, ਸੋ ਫਿਰ ਬਾਕੀ ਸਾਰੇ ਥਾਵਾਂ ਦੇ ਨੇ। 37 ਤੋਂ ਵੱਧ ਮੌਤਾਂ ਦੀ ਖਬਰ ਹੁਣ ਤੱਕ ਮਿਲ ਚੁੱਕੀ ਹੈ ਜੀ, ਤੇ ਗਿਣਤੀ ਵੱਧ ਵੀ ਹੋ ਸਕਦੀ ਹੈ। 3 ਲੋਕ ਅਜੇ ਵੀ ਲਾਪਤਾ ਨੇ
ਜੀ।
ਹੁਣ ਤੱਕ 12 ਜ਼ਿਲ੍ਹਿਆਂ 'ਚ 37 ਮੌਤਾਂ ਸਭ ਤੋਂ ਵੱਧ ਅੰਮ੍ਰਿਤਸਰ 'ਚ ਤੇ ਬਰਨਾਲਾ 'ਚ ਨੇ, ਹੁਸ਼ਿਆਰਪੁਰ 'ਚ ਨੇ ਜਿੱਥੇ 7 ਨੇ, 5 ਨੇ ਜਲੰਧਰ 'ਚ, 9 ਨੇ, ਹੈ ਨਾ। ਸੋ ਇਸ ਕਦਰ ਜੀ 37 ਤੋਂ ਵੱਧ ਮੌਤਾਂ ਦੀ ਖਬਰ ਆ। 19,474 ਲੋਕਾਂ ਨੂੰ ਕਹਿੰਦੇ ਸੁਰੱਖਿਅਤ ਕੱਢ ਲਿਆ ਜੀ, ਫੌਜ ਵੀ ਲੱਗੀ ਹੈ ਜੀ, NDRF ਦੀਆਂ ਟੀਮਾਂ ਵੀ ਲੱਗੀਆਂ ਜੀ, ਲੋਕ ਆਪ ਮਾਰੇ ਵੀ ਲੱਗੇ। ਬਈ ਜੇ 50 ਕਿਲੋਮੀਟਰ ਦਾ ਦਾਇਰਾ ਕੇਂਦਰ ਦੇ ਕੰਟਰੋਲ 'ਚ ਆਉਂਦਾ ਬਾਰਡਰ ਤੋਂ BSF ਦੇ, ਤੇ ਤੁਹਾਡਾ ਸਿਰਫ ਇਹੀ ਕੰਮ ਹੈ ਕਿ ਤੁਹਾਡਾ ਕੰਟਰੋਲ ਹੈ ਜੀ, ਤੇ ਜੇ ਫੜਨਾ ਹੋਵੇ ਕਿਸੇ ਨੂੰ ਚੱਕ ਸਕਦੇ ਆ, ਤੇ ਫਿਰ ਬਚਾਉਣਾ ਕੰਮ ਨਹੀਂ ਤੁਹਾਡਾ, ਉਹ ਤਾਂ ਵੈਸੇ ਕੇਂਦਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ।
ਜੀ
ਸੋ ਇਹ ਸਾਰੀ ਸਥਿਤੀ ਹੈ ਜੀ। ਜੇ ਮੈਂ ਡੈਮਾਂ ਦੀ ਵੀ ਗੱਲ ਕਰਾਂ ਤਾਂ ਡੈਮ ਵੀ ਸਾਰੇ ਪੂਰੀ ਤਰ੍ਹਾਂ ਪਾਣੀ ਨਾਲ ਭਰ ਕੇ ਚੱਲ ਰਹੇ ਨੇ ਅਜੇ ਵੀ, ਸੋ ਉਸ ਸਥਿਤੀ ਦੇ ਵਿੱਚ ਇਹਨਾਂ 'ਚੋਂ ਨਿਕਲਣਾ ਮੁਸ਼ਕਲ ਹੈ, ਤੇ ਲਗਾਤਾਰ ਪਾਣੀ ਡੈਮਾਂ ਤੋਂ ਛੱਡਿਆ ਜਾ ਰਿਹਾ। ਕਹਿੰਦੇ ਜੀ ਕਿ ਇਸ ਮੌਕੇ ਜੇ ਤੁਸੀਂ ਦੇਖੋ ਤਾਂ ਲਗਾਤਾਰ ਮਤਲਬ ਕਿ 20,000 ਕਿਊਸਿਕ, 30,000 ਕਿਊਸਿਕ, 65,000 ਕਿਊਸਿਕ ਇਸ ਤਰ੍ਹਾਂ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ। ਪੌਂਗ ਡੈਮ ਦੇ ਵਿੱਚ 1,60,000 ਕਿਊਸਿਕ ਪਾਣੀ ਦੀ ਆਮਦ ਹੈ, 80,000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ। ਭਾਖੜਾ ਡੈਮ ਦੇ ਵਿੱਚ ਹੈ ਮਤਲਬ ਕਿ 86,000 ਕਿਊਸਿਕ ਵੱਧ ਪਾਣੀ ਦੀ ਆਮਦ ਹੈ, ਤੇ ਉਹ 'ਚੋਂ 65,000 ਕਿਊਸਿਕ ਛੱਡਿਆ ਜਾ ਰਿਹਾ।
ਜੀ
ਹਰੀਕੈਟ ਵਰਕਸ ਦੇ ਵਿੱਚ 3,35,000 ਦੇ ਕਰੀਬ ਪਾਣੀ ਹੈ, ਜਿਹ 'ਚੋਂ ਵੱਖੋ ਵੱਖ ਫਿਰੋਜ਼ਪੁਰ ਫੀਡਰ ਦੇ ਵਿੱਚ, ਰਾਜਸਥਾਨ ਫੀਡਰ ਦੇ ਵਿੱਚ, ਹੈ ਨਾ, ਇਸੇ ਤਰ੍ਹਾਂ ਮਾਖੂ ਨਹਿਰ ਦੇ ਵਿੱਚ ਹੈ, ਤੇ ਬਾਕੀ ਹੋਰ ਜਿਹੜੀਆਂ ਉਹਦੇ ਵਿੱਚੋਂ ਲੰਘਦੀਆਂ, ਉਹਨਾਂ ਸਾਰਿਆਂ ਲਈ ਪਾਣੀ ਛੱਡਿਆ ਜਾ ਰਿਹਾ। ਸੋ ਪਾਣੀ ਲਗਾਤਾਰ ਆ ਰਿਹਾ ਜੀ, ਤੇ ਅਗਲੇ 24 ਘੰਟੇ ਮੀਂਹ ਦਾ ਖਤਰਾ ਖੜਾ, ਪਾਣੀ ਦਾ ਪੱਧਰ ਵਧਿਆ। ਸੋ ਇਸ ਲਈ ਸਾਰੇ ਪਾਸੇ ਅਜੇ ਹੜ੍ਹ ਦਾ ਖਤਰਾ ਉਵੇਂ ਹੀ ਮੰਡਰਾ ਰਿਹਾ।
ਦੀਪਕ ਜੀ, ਤਰਨ ਤਾਰਨ ਵਾਲੀ ਜ਼ਿਮਨੀ ਚੋਣ ਜੇ ਸੰਖੇਪ 'ਚ ਦੱਸ ਸਕੋ ਕਿ ਤਿਆਰੀ ਹੋਣ ਲੱਗ ਪਈ ਹੈ ਜੀ ਉੱਥੇ?
ਦੇਖੋ ਜੀ, ਜੇ ਤਿਆਰੀ ਦੀ ਗੱਲ ਕਰਨੀ ਹੋਵੇ, ਇਸ ਮੌਕੇ ਪੰਜਾਬ ਹੜ੍ਹ ਦੀ ਮਾਰ ਹੇਠ ਹੈ, ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ 15 ਸਤੰਬਰ ਤੋਂ ਅਸੀਂ ਝੋਨੇ ਖਰੀਦ ਦੀ ਤਰੀਕ ਰੱਖੀ ਹੋਈ ਹੈ। ਮੈਨੂੰ ਦੱਸੋ ਕਿ ਇਹੋ ਜਿਹੀ ਸਥਿਤੀ 'ਚ ਕਿਵੇਂ ਖਰੀਦੋਗੇ, ਕਿੱਥੋਂ ਖਰੀਦੋਗੇ, ਹੈ ਨਾ। ਤੇ ਦੂਸਰੇ ਪਾਸੇ ਤੁਸੀਂ ਤਾਂ ਕਹਿੰਦੇ ਹੋ 5 ਸਤੰਬਰ, 5 ਅਗਲੇ ਮਹੀਨੇ ਤੋਂ, ਅਕਤੂਬਰ ਤੋਂ ਜੀ ਦੱਸ ਤਾਈ ਬਲਾਕ ਸੰਮਤ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਾਉਣੀਆਂ। ਕਾਹਦੀ ਤਿਆਰੀ ਹੈ ਜੀ? ਇਸ ਪਿੰਡਾਂ 'ਚ ਲੋਕਾਂ ਨੂੰ ਤੁਸੀਂ ਚੋਣਾਂ ਲੜਾਉਣੀਆਂ, ਤੇ ਇਹ ਤੋਂ ਬਾਅਦ ਤੁਸੀਂ ਇਸ ਖੜਾਂ ਦੇ ਵਿੱਚ ਬਾਦਲ ਸਾਹਿਬ, ਸੁਖਬੀਰ ਬਾਦਲ ਜੀ ਜ਼ਿਮਨੀ ਚੋਣ ਲਈ ਵੋਟਾਂ ਮੰਗਦੇ ਫਿਰੀ ਜਾਂਦੇ ਨੇ। ਸਾਰੀਆਂ ਪਾਰਟੀਆਂ ਲਗਭਗ ਉਮੀਦਵਾਰ ਐਲਾਨ ਕੇ ਬੈਠੀਆਂ ਨੇ, ਜਦੋਂ ਕਿ ਮੰਨਿਆ ਜਾ ਰਿਹਾ ਕਿ ਬਿਹਾਰ ਨਾਲ ਹੋਣਗੀਆਂ। ਪਰ ਹੁਣ ਤਰਨ ਤਾਰਨ ਜ਼ਿਮਨੀ ਚੋਣ ਲਈ ਲੱਗ ਰਿਹਾ ਕਿ ਤਿਆਰੀ ਸ਼ੁਰੂ ਹੋ ਗਈ ਹੈ। ਸਾਰੀਆਂ ਸਿਆਸੀ ਧਿਰਾਂ ਨਾਲ ਚੋਣ ਕਮਿਸ਼ਨ ਨੇ ਬੈਠਕ ਕੀਤੀ ਹੈ, ਵੋਟ ਸੁਧਾਈ ਦੀ ਪ੍ਰਕਿਰਿਆ ਲਈ ਤਰੀਕ ਦੇ ਦਿੱਤੀ ਗਈ ਹੈ ਉਹਨਾਂ ਨੂੰ ਕਿ 17 ਸਤੰਬਰ ਤੱਕ ਆਪਣੇ ਜੇ ਕੋਈ ਇਤਰਾਜ਼ ਨੇ ਦਰਜ ਕਰਾ ਦਿਓ, ਤੇ 30 ਸਤੰਬਰ ਨੂੰ ਫਾਈਨਲ ਸੂਚੀ ਵੋਟਰ ਦੀ ਜਾਰੀ ਹੋ ਜੂਗੀ। ਤਾਂ ਮਤਲਬ ਆਉਂਦੇ ਸਮੇਂ 'ਚ ਤਰਨ ਤਾਰਨ ਜ਼ਿਮਨੀ ਚੋਣ ਦੀ ਤਿਆਰੀ ਦੇ ਵਿੱਚ ਸਾਰੀਆਂ ਧਿਰਾਂ ਜੁਟ ਗਈਆਂ, ਖਾਸ ਕਰ ਚੋਣ ਕਮਿਸ਼ਨ ਦੀ ਤਿਆਰੀ ਤੋਂ ਬਾਅਦ ਰਾਜਨੀਤਿਕ ਧਿਰਾਂ ਹੋਰ ਤੇਜ਼ੀ ਫੜਨ ਲੱਗੀਆਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਮਿਹਰਬਾਨੀ।